કત્તીમાં શબ્દ હૈ, આવ શબ્દ શ્રવણ કરીએ. શ્રી રાગ મહેલા પહેલા ઘર ચૌથા. તું દરિયાઓ દાના બીના, મેં મછલી કૈસે અંત લહા. જૈ જૈ દેખા તૈ તૈ તું હૈ, તુજતે નિકસી ફૂટ મરા. ના જાણા મેઓ ના જાણા જાલી, જાં દુખ લાગે તાં તુજે સંભાલી. રહાઓ તું ભરપૂર જાન્યા મેં દૂર, જો કુછ કરી સો તેરે હદૂર. તું દેખે હો મુકર પાઉ, તેરે કામ ના તેરે નાય. જેતા દે તેતા હો ખાઉ, બિયાદર નાહી કેદર જાઉ. નાનક એક કહે અરદાસ, જીઓ પિંડ સબ તેરે પાસ. આપે નેડે દૂર આપે હી, આપે મંજ મે આનો. આપે વેખે સુને આપે હી, કુદરત કરે જહાન. જો તિસ પાવે નાનકા હુકમ સોઈ પરવાન. તું દરિયાઓ દાના બીના, મેં મછલી કૈસે અંત લહા. દરિયાઓ, મેં બેનતી કરાં, દરિયા ફારસી દા લફઝ હૈ તે ફારસી વિચ દરિયા સમુંદર નું કહેંદે ને. પંજાબી વિચ દરિયા જેડે પહાડાં તો નીકળદે ને. ફારસી વિચ દરિયા દા અર્થ હૈ સમુંદર. ના સિર્ફ ફારસી વિચ સગોં ગુજરાતી વિચ ગુજરાતી સમુંદર નું ઓ વી કહેંદે ને દરિયો. ઓ ગુજરાતી સમુંદર નું દરિયો કહેંદે ને, દરિયા તો દરિયો. તો કહેણ દા ભાવ કિ કુછ જબાના દે વિચ દરિયા દા અર્થ સમુંદર હોંદા હૈ. ઓર ક્યોંકિ સમુંદર વિશાલ હોંદા હૈ, બહુત લંબા ચૌડા હદ બને સમુંદર દે વિશાલ ને. તે સમુંદર હોંદા ભી બડા ગહેરા હૈ, અથાહ હોંદા હૈ, ગહેરા હોંદા હૈ. એસ કરકે બાણી વિચ કઈ થાઈ જદોં સમુંદર લફઝ યા દરિયા લફઝ વર્ત્યા જાંદા હૈ તાં વાહેગુરુ લઈ અકાલ પુરખ લઈ વર્ત્યા જાંદા હૈ. તો મેં દોહરા દેવાં, દરિયા કઈ જબાના વિચ લફઝ દરિયા દા અર્થ હુંદા હૈ સમુંદર. પંજાબી વિચ તાં દરિયા દા મતલબ હૈ જો પહાડાં તો બણદે ને, નદીયાં નાળિયાં તો ફિર અગ્ગે દરિયા બણદે ને. પર કઈ એસિયાં જબાના ને જિથે દરિયા દા અર્થ હુંદા હૈ સમુંદર, જિવેં ફારસી ઓર ગુજરાતી. ફારસી વિચ દરિયા દા અર્થ હૈ સમુંદર, એન એવે ગુજરાતી વિચ લફઝ આઉંદા દરિયો, તે ઓ દરિયો કહેંદે ને સમુંદર નો. તે હુણ જદોં વી આપાં સમુંદર લફઝ વર્તદે હૈ તાં ખ્યાલ વિચ આઉંદા હૈ બહોત લંબા ચૌડા વિશાલ, તે અસગાહ ગહેરા બહોત ડુંગા. ઓર એ દો ગુણ ચેતે રાખ કે એ લફઝ વાહેગુરુ યા પરમાત્મા લઈ વર્ત્યા જાંદા હૈ, ક્યોંકિ પરમાત્મા રાજા કરકે બડા ગહેરા હૈ. તે પરમાત્મા દે હદ બંને કૌણ લભે, બડા વિશાલ હૈ. તો એથે ભી લફઝ દરિયાઓ અકાલ પુરખ લઈ વર્ત્યા હૈ, વાહેગુરુ લઈ વર્ત્યા હૈ. તું દરિયાઓ, હે વાહેગુરુ તું, તો દરિયાઓ દા અર્થ અસી સમુંદર નહીં લેણા, ઇથે વાહેગુરુ લવાંગે. તું દરિયાઓ, हे वाहेगुरु तू ते समुंदर वांगू बड़ा असगाह है डूंगा है ते बड़ा विशाल है तेरे हद बने लभने औखे ने तू दरियाओ ते नाल आख्या दाना बीना दाना दा मतलब हुंदा है जानन वाला और खास करके दिलां दियां जानन वाला अंदरलियां जानन वाला ते बीना दा मतलब हुंदा है बरीक नजर रखन वाला उन बरीक नजर रखन वाला किसनों सी आखदे हैं जो बरीकियां जानदा होवे जो निकियां निकियां पूरा पूरा भी साडे रास जानदा होवे तो दाना बीना दा मतलब तू साडे दिलां दियां जानन वाला है साडियां अंदरलियां जानन वाला है और किस हद तक जानन वाला है बहुत बरीकी तक जानन वाला है पूरा पूरा साडे अंदरला भेद तू जानना छोटे छोटे राज भी साडे अंदरले तू जानदा है हे प्रभु तू तो समुंदर अंगू तू तो समुंदर वांगू गहरा है राजा करके गहरा है तू समुंदर वांगू विशाल है तेरे हद बनने नहीं जाने जा सकी दे और तू अंदर ही वसदा होण करके दाना ते बीना है मनुख दे अंदरलियां खूब बरीकी तक जानदा है मनुख दे अंदरलियां हालतां तू जानदा है क्योंकि तू अंदर ही वसदा है मैं मछली मेरी होंद ता एक मच्छी समान है जिवें समुंदर विच एक मच्छी होवे कैसे अंत लहां मैं मच्छी समान जीव तेरे हद बनने नहीं लभ सकदा तेरी गहराई नहीं जान सकदा मैं मच्छी कैसे अंत लहां हुण दरअसल मच्छी लफज वरत्या ते मच्छी वो लफज वरत्या की दे लई है मच्छी लफज ते वरत्या है जग्यासु लई सेवक लई जिदे अंदर जग्यासा उठी है प्रेम उठिया है प्रभु मिलाप दा उसनू मच्छी आ गया मैं जिस अंदर तेनू जानन दा प्रेम जाग्या है मैं तेरे हद बनने नहीं लभ सकदा तेरा अंत नहीं पा सकदा तेरी गहराइयां तक मैं नहीं जा सकदा कहिंदे ने जै जै देखा तैं तैं तू है जै जै देखा तैं तैं तू है और मच्छी लफज वरत्या आम जग्यासु लई नहीं ऐसा जग्यासु जिदी निगाह कुछ खुली है ऐसा सेवक जिदी चेतना कुछ जागी है क्योंकि लफज की वरते ने जै जै देखा तह तह तू है आम मनुख नू प्रभु नजर नहीं आउंदा कहिंदे ने जिवें मच्छी नू जिस पासे निगाह मारे पानी नजर आउंदा है हे प्रभु मैं जिधर तकदा मैनू तां तेरी जोत नजर आ रही है जै जै देखा जिधर जिधर मैं तकदा तैं तैं तू है उत्थे तू मौजूद है उत्थे तू हाजिर है हुण ए अवस्था तां आम इंसान दी नहीं बनदी जिसनू मच्छी आख्या गया ए आम सेवक नहीं है आम जग्यासु नहीं है ए ते ओ जग्यासु है जो कुछ जाग्या है जिदी चेतना कुछ जागी है जिसनू कुछ सोझी पई है ओ ही आख सकदा है कि जिधर जिधर मैं तकदा परमात्मा तू उत्थे मौजूद सबना विच तू है जै जै देखा तै तै तू है हर एक ने थोड़ो कह लेना ये तो ओ ही आखेगा जिदे अंदर कुछ सोझी जागी तुझ ते निकसी फूट मरा मच्छी पानी चो निकल जाए ਤਾਂ ਤੜਫ ਤੜਫ ਕੇ ਮਰ ਜਾਂਦੀ ਹੈ। ਫੁੱਟ ਮਰਨਾ ਹੁੰਦਾ ਹੈ, ਤੜਫ ਤੜਫ ਕੇ ਮਰਨਾ, ਤੜਫ ਤੜਫ ਕੇ ਮਰਨਾ, ਦੁਖੀ ਹੋ ਕੇ ਮਰਨਾ। ਕਹਿੰਦੇ ਨੇ ਤੁਝ ਤੇ ਨਿਕਸੀ ਫੂਟ ਮਰਾਂ, ਮੈਂ ਤਾਂ ਐਸੀ ਮੱਛੀ ਹਾਂ, ਐਸਾ ਜਗਿਆਸੂ ਹਾਂ। ਜਿਵੇਂ ਇੱਕ ਮੱਛੀ ਪਾਣੀ ਤੋਂ ਬਾਹਰ ਨਿਕਲ ਜਾਏ ਤਾਂ ਫਿਰ ਤੜਪ ਤੜਪ ਕੇ ਮਰਦੀ ਹੈ। ਹੇ ਪ੍ਰਭੂ, ਜਦੋਂ ਤੇਰੀ ਯਾਦ ਚੋਂ ਬਾਹਰ ਹੋ ਜਾਂਦਾ, ਤੇਰੀ ਯਾਦ ਵਿਸਰ ਜਾਂਦੀ ਹੈ, ਫਿਰ ਮੈਂ ਵੀ ਤੜਪ ਤੜਪ ਕੇ ਰੂਹਾਨੀ ਮੌਤੇ ਮਰ ਜਾਂਦਾ। ਜੇ ਮੱਛੀ ਪਾਣੀ ਚੋਂ ਬਾਹਰ ਚਲੀ ਜਾਏ ਤਾਂ ਤੜਪ ਕੇ ਮਰਦੀ ਹੈ, ਜੇ ਮੈਂ ਵੀ ਤੇਰੀ ਯਾਦ ਤੋਂ ਬਾਹਰ ਹੋ ਜਾਵਾਂ ਤਾਂ ਮੈਂ ਵੀ ਮੱਛੀ ਵਾਂਗੂ ਤੜਪ ਤੜਪ ਕੇ ਮਰ ਜਾਵਾਂਗਾ, ਮੇਰੀ ਵੀ ਰੂਹਾਨੀ ਮੌਤ ਹੋ ਜਾਏਗੀ। ਜੇ ਮੈਂ ਵੀ ਤੇਰੀ ਬੰਦਗੀ, ਸਿਮਰਨ ਬੰਦਗੀ ਭੁੱਲ ਜਾਵਾਂ, ਤੇਰੀ ਯਾਦ ਤੋਂ ਬਾਹਰ ਹੋ ਜਾਵਾਂ, ਤੇਰੀ ਯਾਦ ਭੁਲਾ ਬੈਠਾਂ, ਤਾਂ ਮੇਰੀ ਵੀ ਹਾਲਤ ਉਹੀ ਹੋਏਗੀ ਜੋ ਇੱਕ ਮੱਛੀ ਦੀ ਹੁੰਦੀ ਹੈ, ਤੜਪ ਤੜਪ ਕੇ ਮਰ ਜਾਂਦੀ ਹੈ, ਮੈਂ ਵੀ ਤੜਪ ਤੜਪ ਕੇ ਰੂਹਾਨੀ ਮੌਤੇ ਮਰ ਜਾਵਾਂਗਾ। ਤੂੰ ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਔਰ ਇਹ ਵੀ ਦੱਸਾਂ, ਮੱਛੀ ਜਿੰਨਾ ਚਿਰ ਪਾਣੀ ਵਿਚ ਹੈ ਉਸਨੂੰ ਪਾਣੀ ਦੇ ਸੁੱਖ ਦਾ ਅਹਿਸਾਸ ਨਹੀਂ, ਕਿਉਂਕਿ ਨਿੱਤੀ ਪਾਣੀ ਵਿਚ ਰਹਿੰਦੀ ਹੈ। ਪਾਣੀ ਦਾ ਆਨੰਦ ਜਿਵੇਂ ਉਹਦੇ ਲਈ ਸਦਾ ਹੀ ਹੈ, ਮਾਣ ਰਹੀ ਹੈ, ਤੇ ਉਸਨੂੰ ਪਾਣੀ ਚੋਂ ਨਿਕਲ ਜਾਣ ਦਾ ਜਾਂ ਨਿਖੜਨ ਦਾ ਦੁੱਖ ਕੀ ਹੋਵੇਗਾ ਉਸਨੂੰ ਪਤਾ ਨਹੀਂ ਹੈ। ਪਾਣੀ ਚੋਂ ਬਾਹਰ ਗਿਆ ਹੀ ਤੜਪ ਦਾ ਪਤਾ ਲੱਗਦਾ ਹੈ ਕਿ ਪਾਣੀ ਦੀ ਕਦਰ ਕੀ ਸੀ। ਐਨ ਐਵੇਂ ਜਗਿਆਸੂ ਵੀ ਜਦੋਂ ਬੰਦਗੀ ਤੋਂ ਬਾਹਰ ਹੋ ਜਾਏ ਫਿਰ ਉਸਨੂੰ ਇਸ ਤੜਪ ਦਾ ਪਤਾ ਲੱਗਦਾ ਹੈ, ਨਹੀਂ ਤਾਂ ਫੋਰ ਗ੍ਰਾਂਟਿਡ ਹੀ ਲੈਂਦਾ, ਸੁੱਖ ਸਾਰੇ ਗ੍ਰਾਂਟਿਡ ਹੀ ਲੈਂਦਾ। ਨਾ ਜਾਣਾ ਮੇਓ ਨਾ ਜਾਣਾ ਜਾਲੀ। ਮੇਓ ਕਹਿੰਦੇ ਨੇ ਮਛਿਆਰੇ ਨੂੰ, ਮੱਛੀਆਂ ਫੜਨ ਵਾਲਾ। ਮੇਓ ਮਲਾਹ ਨੂੰ ਵੀ ਕਹਿੰਦੇ ਨੇ, ਮਲਾਹ ਲਈ ਵੀ ਲਫ਼ਜ਼ ਮੇਓ ਵਰਤਿਆ ਜਾਂਦਾ ਹੈ, ਤੇ ਮਛੇਰੇ ਲਈ ਵੀ, ਮੱਛੀਆਂ ਫੜਨ ਵਾਲੇ ਜਿਹੜੇ ਹੁੰਦੇ ਨੇ ਮਛਿਆਰੇ, ਉਨ੍ਹਾਂ ਲਈ ਵੀ, ਮਛੇਰਿਆਂ ਲਈ ਵੀ ਲਫ਼ਜ਼ ਮੇਓ ਵਰਤਿਆ ਜਾਂਦਾ ਹੈ। ਕਿਉਂਕਿ ਆਮ ਤੌਰ ਤੇ ਜਿਹੜੇ ਕਿਸ਼ਤੀਆਂ ਚਲਾਉਂਦੇ ਨੇ ਉਹ ਜਾਲ ਵੀ ਵਿਛਾ ਕੇ ਨਾਲ ਮੱਛੀਆਂ ਫੜਦੇ ਵੀ ਨੇ। ਇੱਥੇ ਮੇਓ ਦਾ ਅਰਥ ਲੈਣਾ ਮਛੇਰਾ, ਮੱਛੀਆਂ ਫੜਨ ਵਾਲਾ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਲੀ ਤੋਂ ਭਾਵ ਜਾਲ, ਮਛੇਰੇ ਦਾ ਜਾਲ। ਜਦ ਤੱਕ ਹੇ ਪ੍ਰਭੂ ਤੂੰ ਮੇਰੇ ਨਾਲ ਹੈ, ਤੇਰੀ ਯਾਦ ਮੇਰੇ ਨਾਲ ਹੁੰਦੀ ਹੈ, ਨਾ ਮੈਨੂੰ ਮਛੇਰੇ ਦੀ ਪਰਵਾਹ ਹੈ ਤੇ ਨਾ ਮੈਨੂੰ ਜਾਲ ਦੀ ਪਰਵਾਹ ਹੈ। ਜਾਣਾ ਭਾਵ ਮੈਂ ਨਹੀਂ ਜਾਣ ਦੀ ਪਰਵਾਹ ਨਹੀਂ ਕਰਦੀ। ਜਦ ਤੱਕ ਤੇਰੀ ਯਾਦ ਮੇਰੇ ਨਾਲ ਹੈ, ਤੂੰ ਮੇਰੇ ਨਾਲ ਹੈ, ਨਾ ਮੈਨੂੰ ਮਛੇਰੇ ਦੀ ਪਰਵਾਹ ਹੈ ਤੇ ਨਾ ਮੈਨੂੰ ਜਾਲ ਦੀ ਪਰਵਾਹ ਹੈ। ਹੁਣ ਮਛੇਰਾ ਕੀ ਹੈ ਤੇ ਜਾਲ ਕੀ ਹੈ? ਮਛੇਰਾ ਆਖਿਆ ਜਮਦੂਤ ਨੂੰ ਤੇ ਜਾਲ ਆਖਿਆ ਮੌਤ ਨੂੰ, ਕਿਉਂਕਿ ਜਾਲ ਤਾਂ ਮੱਛੀ ਦੀ ਮੌਤ ਹੁੰਦੀ ਹੈ। ਜਦ ਤੱਕ ਸਿਮਰਨ ਬੰਦਗੀ ਮੇਰੇ ਨਾਲ ਹੈ, ਨਾ ਮੈਨੂੰ ਜਮਦੂਤਾਂ ਦੀ ਪਰਵਾਹ ਹੈ ਤੇ ਨਾ ਮੈਨੂੰ ਮੌਤ ਦੀ ਪਰਵਾਹ ਹੈ। ਇਹ ਪਾਵਰ ਮੈਂ ਤੇਰਾ ਐਸਾ ਸੇਵਕ ਹਾਂ ਕਿ ਤੇਰੀ ਬੰਦਗੀ ਵਿਚ ਤੇਰੀ ਹਜ਼ੂਰੀ ਮਹਿਸੂਸ ਕਰਦਾ, ਤੂੰ ਮੇਰੇ ਨਾਲ ਹੈ, ਤੇ ਜਿੰਨਾ ਚਿਰ ਤੂੰ ਮੇਰੇ ਨਾਲ ਹੈ, ਨਾ ਮੈਨੂੰ ਮਛੇਰੀ ਦੀ ਪਰਵਾਹ ਹੈ ਤੇ ਨਾ ਮੈਨੂੰ ਜਾਲ ਦੀ ਪਰਵਾਹ ਹੈ, ਭਾਵ ਨਾ ਮੈਨੂੰ ਕਿਸੇ ਜਮਦੂਤ ਦੀ ਪਰਵਾਹ ਹੈ ਤੇ ਨਾ ਮੈਨੂੰ ਰੂਹਾਨੀ ਮੌਤ ਦੀ ਪਰਵਾਹ ਹੈ। ਮੈਨੂੰ ਕਿਵੇਂ ਰੂਹਾਨੀ ਮੌਤ ਆਏਗੀ, ਕਿਵੇਂ ਡਰਾਏਗੀ? ਜਾਂ ਦੁੱਖ ਲਾਗਾ ਤਾਂ ਤੁਜਾ ਸੰਭਾਲੀ। ਇਸ ਕਰਕੇ ਜੇ ਹੋਰ ਵੀ ਕੋਈ ਦੁਖਾ ਲੱਗੇ ਨਾ ਮੈਨੂੰ ਤਾਂ ਫਿਰ ਹੇ ਰੱਬਾ ਮੈਂ ਤੈਨੂੰ ਹੀ ਯਾਦ ਕਰਦਾ। ਜਾਂ ਦੁੱਖ ਲਾਗੈ ਭਾਵ ਇਹ ਦੋ ਵੱਡੇ ਦੁੱਖ ਮੰਨੇ ਗਏ ਨੇ, ਜਮਾਂ ਦੀ ਸਜ਼ਾ ਮੌਤ ਦਾ ਦੁੱਖ ਵੱਡੇ ਦੁੱਖ ਮੰਨੇ ਗਏ ਨੇ। ਤੋ ਕਹਿੰਦੇ ਨੇ ਪਰ ਇਨ੍ਹਾਂ ਤੋਂ ਇਲਾਵਾ ਹੋਰ ਵੀ ਕੋਈ ਦੁੱਖ ਆ ਬਣੇ ਤਾਂ ਮੈਂ ਤੈਨੂੰ ਚੇਤੇ ਕਰਦਾ। ਇਨ੍ਹਾਂ ਦੁੱਖਾਂ ਤੋਂ ਇਲਾਵਾ ਹੋਰ ਵੀ ਦੁੱਖ ਆ ਲੱਗਦਾ ਹੈ ਇਨਸਾਨ ਨੂੰ, ਪਰ ਜੇ ਕੋਈ ਦੁੱਖ ਮੁਸੀਬਤ ਆ ਬਣੇ ਮੈਂ ਤਾਂ ਤੈਨੂੰ ਚੇਤੇ ਕਰਦਾ। ਜਾਂ ਦੁੱਖ ਲੱਗੈ ਤਾਂ ਤੁਜੇ ਸੰਭਾਲੀ, ਫਿਰ ਤਾਂ ਮੈਂ ਤੈਨੂੰ ਯਾਦ ਕਰਦਾ। ਤੁਜੇ ਸੰਭਾਲੀ ਕਹਿਣਾ ਚਾਹੀਦਾ, ਤੈਨੂੰ ਯਾਦ ਕਰਦਾ, ਸੰਭਾਲਣਾ ਯਾਦ ਕਰਨਾ, ਚੇਤੇ ਕਰਨਾ। ਤੂੰ ਹੀ ਦੁੱਖ ਦੂਰ ਕਰਨ ਵਾਲਾ, ਇਸ ਕਰਕੇ ਜੇ ਹੋਰ ਕੋਈ ਮੁਸੀਬਤ ਵੀ ਆ ਪਵੇ, ਦੁੱਖ ਆ ਪਵੇ, ਹੇ ਪ੍ਰਭੂ ਮੈਂ ਤਾਂ ਤੈਨੂੰ ਚੇਤੇ ਕਰਦਾ ਕਿ ਬਚਾ ਮੈਨੂੰ ਇਸ ਮੁਸੀਬਤ ਵਿਚੋਂ ਬਚਾ। ਭਾਵ ਕੀ ਹੈ, ਛੇਤੀ ਕੀਤਿਆਂ ਤਾਂ ਮੈਂ ਜਦੋਂ ਤੇਰੀ ਯਾਦ ਮੇਰੇ ਨਾਲ ਹੈ, ਤੂੰ ਮੇਰੇ ਨਾਲ ਹੈ, ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ। ਪਰ ਫਿਰ ਵੀ ਜੇ ਕੋਈ ਐਸੀ ਮੁਸੀਬਤ ਟੈ ਪਵੇ ਤਾਂ ਮੈਂ ਤੈਨੂੰ ਯਾਦ ਕਰਦਾ। ਮੇਰਾ ਇਹ ਹੁੰਦਾ ਹੈ ਅਕੀਦਾ ਕਿ ਅੱਖਰ ਜਿਹੜੇ ਭਾਵ ਹੈ ਨਾ, ਅਰਥ ਜੁੜਨੇ ਚਾਹੀਦੇ ਨੇ। ਟੁੱਟਵੇਂ ਟੁੱਟਵੇਂ ਹੋਣ ਤਾਂ ਉਹਦੇ ਚ ਬਾਣੀ ਦਾ ਰਸ ਨਹੀਂ ਹੈ। ਸਤਿਗੁਰਾਂ ਨੇ ਲਿਖੇ ਖਿਆਲ ਜੁੜਵੇਂ ਨੇ, ਇਹ ਨਹੀਂ ਕਿ ਕਦੇ ਕੁਛ ਖਿਆਲ ਚ ਆ ਗਿਆ, ਕਦੇ ਕੁਛ ਖਿਆਲ ਚ ਆ ਗਿਆ। ਰਹਾ ਤੂੰ ਭਰਪੂਰ, ਜਾਣਿਆ ਮੈਂ ਦੂਰ। ਤੂੰ ਭਰਪੂਰ, ਭਰਪੂਰ ਤੋਂ ਭਾਵ ਪੂਰੀ ਤਰ੍ਹਾਂ ਵਸਿਆ ਹੋਇਆ, ਭਰਪੂਰ ਵਸਿਆ ਹੋਇਆ ਤੋਂ ਭਾਵ ਪੂਰੀ ਤਰ੍ਹਾਂ ਵਸਿਆ ਹੋਇਆ, ਹਰ ਜਗ੍ਹਾ ਮੌਜੂਦ ਹੈ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਤੂੰ ਨਾ ਹੋਵੇਂ, ਕੋਈ ਜੀਵ ਐਸਾ ਨਹੀਂ ਜਿਸ ਦੇ ਅੰਦਰ ਤੂੰ ਨਾ ਹੋਵੇਂ। ਤੂੰ ਤਾਂ ਭਰਪੂਰ ਵਸਿਆ ਹੋਇਆ ਹੈ, ਹਰ ਜਗ੍ਹਾ ਹੈ, ਹਰ ਅੰਦਰ ਹੈ। ਜਾਣਿਆ ਮੈਂ ਦੂਰ, ਪਰ ਜਦੋਂ ਮੈਂ ਲੱਗਦਾ ਕਰਨ ਗੁਨਾਹ ਤਾਂ ਫਿਰ ਮੈਂ ਤੈਨੂੰ ਦੂਰ ਸਮਝ ਲੈਂਦਾ ਵੀ ਕਿਤੇ ਦੂਰ ਬੈਠਾ ਹੈ, ਵੇਖ ਨਹੀਂ ਰਿਹਾ, ਕਰ ਲਓ। ਬੰਦੇ ਦੀ ਫਿਤਰਤ ਇਹ ਹੈ, ਕਿਉਂਕਿ ਪ੍ਰਭੂ ਚੇਤੇ ਹੋਵੇ ਤਾਂ ਫਿਰ ਗੁਨਾਹ ਕਿਉਂ ਕਰੇ। ਜਦੋਂ ਤਾਂ ਮੈਂ ਕੋਈ ਭੁੱਲ ਕਰਦਾ, ਗੁਨਾਹ ਕਰਦਾ, ਫਿਰ ਮੈਂ ਤੈਨੂੰ ਸਮਝਦਾ ਕਿ ਤੂੰ ਕਿਤੇ ਦੂਰ ਹੈ, ਹੈ ਤਾਂ ਤੂੰ ਹਾਜ਼ਰਾ ਹਜ਼ੂਰ, ਹਰ ਜਗ੍ਹਾ ਮੌਜੂਦ, ਸਭ ਕੁਛ ਵੇਖ ਰਿਹਾ ਹੁੰਦਾ, ਸਭ ਕੁਛ ਤੇਰੀ ਨਿਗਾਹ ਵਿਚ। ਪਰ ਜਦੋਂ ਕੋਈ ਉਪੱਦਰ ਕਰਦਾ ਫਿਰ ਜਾਣ ਲੈਂਦਾ ਤੂੰ ਮੇਰੇ ਨੇੜੇ ਨਹੀਂ ਗਾ, ਤੂੰ ਕਿਤੇ ਦੂਰ ਹੀ ਵੱਸਦਾ। ਇਹ ਭਾਵ ਦਿੱਤਾ, ਤੂੰ ਭਰਪੂਰ, ਜਾਣਿਆ ਮੈਂ ਦੂਰ। ਹੈ ਤਾਂ ਤੂੰ ਭਰਪੂਰ ਵਸਿਆ ਹੋਇਆ, ਹੈ ਤਾਂ ਤੂੰ ਹਰ ਜਗ੍ਹਾ ਮੌਜੂਦ, ਪਰ ਫਿਰ ਵੀ ਸਾਡੇ ਜੀਵਾਂ ਤੋਂ ਜਦੋਂ ਕੋਈ ਗੁਨਾਹ ਹੁੰਦਾ ਹੈ, ਜਦੋਂ ਕੋਈ ਅਪਰਾਧ ਕਰਦੇ ਹਾਂ ਤਾਂ ਫਿਰ ਸੋਚ ਲੈਂਦੇ ਹਾਂ ਕਿ ਤੂੰ ਕਿਤੇ ਦੂਰ ਹੀ ਬੈਠਾ ਹੈ, ਵੇਖ ਨਹੀਂ ਰਿਹਾ। ਜੋ ਕੁਛ ਕਰੀ ਸੋ ਤੇਰਾ ਹਜ਼ੂਰ, ਹਾਲਾਂਕਿ ਜੋ ਕੁਛ ਮੈਂ ਕਰਦਾ ਹਾਂ ਉਹ ਤੇਰੀ ਹਜ਼ੂਰੀ ਵਿਚ ਹੁੰਦਾ ਹੈ, ਭਾਵ ਤੂੰ ਵੇਖ ਰਿਹਾ ਹੁੰਦਾ, ਤੇਰੀ ਨਿਗਾਹ ਥੱਲੇ ਹੁੰਦਾ ਹੈ ਜੋ ਕੁਛ ਹੁੰਦਾ। ਹਾਲਾਂਕਿ ਤੂੰ ਹਾਜ਼ਰ ਹੁੰਦਾ, ਵੇਖ ਰਿਹਾ ਹੁੰਦਾ, ਤੂੰ ਦੇਖ ਹੈ, ਤੂੰ ਵੇਖ ਰਿਹਾ ਹੁੰਦਾ ਅਪਰਾਧ ਹੁੰਦਾ, ਫਿਰ ਵੀ ਹਾਂ ਮੁੱਕਰ ਪਾਉ, ਫਿਰ ਵੀ ਅਪਰਾਧ ਕਰਕੇ ਮੈਂ ਮੁੱਕਰ ਜਾਣਾ। ਜੇ ਕੋਈ ਪੁੱਛੇ ਨਾ ਤੂੰ ਕੀਤਾ, ਮੈਂ ਜੀ ਮੈਂ ਤਾਂ ਨਹੀਂ ਕੀਤਾ, ਮੈਂ ਤਾਂ ਨਹੀਂ ਕੀਤਾ, ਮੁੱਕਰ ਜਾਈਦਾ ਮੈਂ ਨਹੀਂ ਕੀਤਾ। ਤੂੰ ਵੇਖੇ ਹਾਂ ਮੁੱਕਰ ਪਾਉ, ਮੈਂ ਅਪਰਾਧ ਕਰਦਾ, ਤੂੰ ਅੰਦਰ ਵੇਖ ਰਿਹਾ ਹੁੰਦਾ ਕਿਉਂਕਿ ਤੂੰ ਨਾਲ ਹੀ ਹੈ, ਪਰ ਫਿਰ ਵੀ ਮੈਂ ਜੇ ਕੋਈ ਪੁੱਛੇ ਉਹ ਫੜ ਲਵੇ ਤਾਂ ਮੁੱਕਰ ਜਾਈਦਾ, ਮੈਂ ਨਹੀਂ ਕੀਤਾ। ਤੂੰ ਦੇਖੇ ਹੋ ਮੁੱਕਰ ਪਾਉ, ਤੇਰੇ ਕੰਮ ਨਾ ਤੇਰਾ ਨਾ ਹੈ, ਤੇਰਾ ਕੰਮ। ਤੇਰਾ ਕੰਮ ਕੀ ਹੈ? ਤੇਰੇ ਦੱਸੇ ਹੋਏ ਕੰਮ, ਤੇਰੀ ਨਸੀਹਤ। ਤੂੰ ਜੋ ਨਸੀਹਤ ਦਿੰਦਾ ਵੀ ਆਹ ਕਰਨਾ ਚਾਹੀਦਾ, ਉਹ ਮੈਂ ਕਰਦਾ ਨਹੀਂ। ਤੇਰੇ ਕੰਮ ਨਾ ਤੇ ਨਾ ਤੇਰੇ ਨਾ, ਇਸ ਤਰ੍ਹਾਂ ਜੋੜਨਾ। ਤੇਰੇ ਕੰਮ ਨਾ, ਤੂੰ ਜੋ ਕੰਮ ਦੱਸੇ ਨੇ ਉਹ ਮੈਂ ਨਹੀਂ ਕਰਦਾ। ਭਾਵ ਤੂੰ ਬਾਣੀ ਚ ਜੋ ਹਿਦਾਇਤਾਂ ਦਿੱਤੀਆਂ ਨੇ ਆ ਕਰਨਾ ਚਾਹੀਦਾ, ਉਹ ਮੈਂ ਨਹੀਂ ਕਰਦਾ। ਨਾ ਤੇਰਾ ਨਾ ਮੈਂ ਤੇਰੀ ਬੰਦਗੀ ਵਿਚ ਪੈਂਦਾ, ਨਾ ਤੇਰੇ ਨਾਮ ਜਪਣ ਵਾਲੇ ਕੰਮ ਵਿਚ ਪੈਂਦਾ, ਨਾ ਬੰਦਗੀ ਵਿਚ ਪੈਂਦਾ, ਨਾ ਹੀ ਹੋਰ ਕਰਮ ਜੋ ਤੂੰ ਕਹਿੰਦਾ ਕਰਨੇ ਚਾਹੀਦੇ ਨੇ ਉਹ ਮੈਂ ਕਰਦਾ। ਨਾ ਤੇਰਾ ਕੰਮ ਨਾ ਤੇਰਾ ਨਾ, ਜੋ ਬਾਣੀ ਚ ਤੂੰ ਹਿਦਾਇਤਾਂ ਦਿੱਤੀਆਂ ਨੇ ਆਹ ਕੁਛ ਕਰਨਾ ਚਾਹੀਦਾ, ਮੈਂ ਨਹੀਂ ਕਰਦਾ। ਔਰ ਬੰਦਗੀ ਤਾਂ ਮੈਂ ਕਰਦਾ ਹੀ ਨਹੀਂ। ਤੂੰ ਆਖਦਾ ਬੰਦਗੀ ਕਰੋ, ਨਾਮ ਜਪੋ, ਸਿਮਰਨ ਕਰੋ, ਇਹ ਵੀ ਮੈਂ ਨਹੀਂ ਕਰਦਾ। ਜੇ ਤਾ ਦੇ ਤੇਤਾ ਹੋ ਖਾਉ, ਜੇਤਾ ਦੇ ਤੇਤਾ ਹੈ ਕਹੋ, ਹੈ ਤਾਂ ਮੈਂ ਤੇਰੇ ਹੁਕਮ ਨਾ ਮੰਨਣ ਵਾਲਾ, ਹੈ ਤਾਂ ਮੈਂ ਐਸਾ ਇਨਸਾਨ ਜੋ ਤੇਰੇ ਹੁਕਮ ਕਦੇ ਮੰਨਦਾ ਹੀ ਨਹੀਂ, ਪਰ ਫਿਰ ਵੀ ਜੋ ਦਾਤ ਤੂੰ ਮੈਨੂੰ ਦੇਣਾ ਹੈ ਉਹ ਮੈਂ ਸਾਰੀ ਪ੍ਰਵਾਨ ਕਰਕੇ ਖਾਣਾ। ਜੋ ਤੂੰ ਦੇ ਦਿੱਤਾ ਹੋ ਖਾਉ, ਜੋ ਤੂੰ ਮੈਨੂੰ ਬਖਸ਼ਿਸ਼ ਕਰਦਾ ਹੈ ਉਹ ਮੈਂ ਖਾਣਾ, ਜੋ ਤੂੰ ਬਖਸ਼ਿਸ਼ ਕਰਦਾ ਹੈ ਮੇਰੇ ਤੇ ਉਹ ਮੈਂ ਖਾਣਾ, ਤੇਰੀ ਬਖਸ਼ਿਸ਼ ਸਦਕਾ ਮੈਂ ਖਾਣਾ। ਪਰ ਫਿਰ ਵੀ ਤੇਰਾ ਫਰਮਾਨ ਤੇ ਮੈਂ ਮੰਨਦਾ ਕੋਈ ਨਹੀਂ, ਫਿਰ ਵੀ ਤੇਰਾ ਹੁਕਮ ਤੇ ਮੈਂ ਮੰਨਦਾ ਕੋਈ ਨਹੀਂ। ਅਹਿਸਾਨ ਫਰਾਮੋਸ਼ ਹਾਂ ਮੈਂ, ਤੇਰਾ ਦਿੱਤਾ ਮੈਂ ਖਾਣਾ, ਜੋ ਤੂੰ ਬਖਸ਼ਿਸ਼ ਕਰਦਾ ਉਹ ਮੈਂ ਖਾਣਾ, ਤੇਰਾ ਦਿੱਤਾ ਹੀ ਪਾਉਣਾ। ਲੇਕਿਨ ਹਾਂ ਅਹਿਸਾਨ ਫਰਮੋਸ਼, ਤੇਰੇ ਹੁਕਮ ਨਹੀਂ ਮੰਨਦਾ, ਤੇਰੇ ਕਹਿਣੇ ਵਿਚ ਨਹੀਂ ਆ। ਆਹ ਗੱਲ ਆਖੀਏ, ਜਿੰਨਾ ਤੂੰ ਦੇਣਾ ਹੈ ਮੇਰੀ ਤਕਦੀਰ ਚ ਲਿਖਿਆ ਤੂੰ, ਉਨਾ ਮੈਂ ਖਾਣਾ, ਤੇਰਾ ਦਿੱਤਾ ਹੀ ਖਾਣਾ, ਤੇਰੀ ਬਖਸ਼ਿਸ਼ ਹੀ ਖਾਣਾ। ਪਰ ਫੇਰ ਵੀ ਹੁਕਮ ਤੇਰੇ ਮੈਂ ਮੰਨਦਾ ਕੋਈ ਨੀ, ਨਾ ਉਹ ਕੰਮ ਕਰਦਾ ਜਿਹੜੇ ਤੂੰ ਆਖਦਾ ਹੈ, ਨਾ ਤੇਰਾ ਨਾਮ ਜਪਦਾ। ਵਿਆਹ ਦਰ ਨਾ ਹੀ ਕਹਿ ਦਰ ਜਾਉ, ਔਰ ਮੇਰੇ ਲਈ ਹੋਰ ਕੋਈ ਦਰ ਹੈ ਹੀ ਨਹੀਂ ਜਿੱਥੋਂ ਮੈਨੂੰ ਖੈਰ ਪੈ ਸਕੇ, ਜਿੱਥੋਂ ਮੈਨੂੰ ਕੁਛ ਮਿਲ ਸਕੇ। ਮੇਰੇ ਲਈ ਹੋਰ ਤਾਂ ਕੋਈ ਦਰ ਐਸਾ ਹੈ ਹੀ ਨਹੀਂ ਜਿੱਥੋਂ ਮੇਰੀ ਝੋਲੀ ਚ ਖੈਰ ਪਵੇ। ਖੈਰ ਤਾਂ ਤੇਰੇ ਦਰ ਤੋਂ ਹੀ ਪੈ ਸਕਦੀ ਹੈ। ਬੀਆ ਦਰ ਨਾ ਹੀ ਕਹਿ ਦਰ ਜਾਉ, ਹੋਰ ਕੋਈ ਦਰ ਮੇਰੇ ਲਈ ਐਸਾ ਨਹੀਂ ਹੈ ਜਿੱਥੋਂ ਮੈਨੂੰ ਖੈਰ ਪੈ ਸਕੇ। ਦੱਸ ਮੈਂ ਹੋਰ ਕਿੱਥੇ ਜਾਵਾਂ? ਭਾਵ ਨਾਮ ਦੀ ਖੈਰ ਤੇ ਤੇਰੇ ਦਰ ਤੋਂ ਹੀ ਮਿਲਣੀ ਹੈ, ਇਹ ਖੈਰ ਹੋਰ ਕਿਤੋਂ ਨਹੀਂ ਮਿਲ ਸਕਦੀ। ਦੱਸ ਹੋਰ ਮੈਂ ਕਿੱਥੇ ਜਾਵਾਂ? ਨਾਨਕ ਏਕ ਕਹਿ ਅਰਦਾਸ, ਨਾਨਕ ਸੇਵਕ ਇੱਕ ਬੇਨਤੀ ਕਰਦਾ ਹੈ। ਨਾਨਕ ਏਕ ਕਹਿ ਅਰਦਾਸ, ਨਾਨਕ ਸੇਵਕ ਇੱਕ ਬੇਨਤੀ ਕਰਦਾ ਹੈ। ਜੀਓ ਪਿੰਡ ਜੀਓ ਜਿੰਦ ਪਿੰਡ ਸਰੀਰ ਸਭ ਤੇਰਾ ਪਾਸ। ਆ ਮੇਰੀ ਜਿੰਦ ਤੇਰੀ ਦਿੱਤੀ ਹੋਈ ਹੈ, ਆ ਮੇਰਾ ਸਰੀਰ ਤੇਰਾ ਬਖਸ਼ਿਆ ਹੋਇਆ, ਤੇ ਮੈਂ ਤੇਰੇ ਹੀ ਹਵਾਲੇ ਕਰਦਾ, ਤੇਰੇ ਹੀ ਅਰਪਣ ਕਰਦਾ। ਭਾਵ ਕੀ ਹੈ? ਮੈਂ ਜਿੰਦ ਆਪਣੀ ਤੇਰੇ ਚਰਨਾਂ ਨਾਲ ਜੋੜਦਾ ਤੇ ਸਰੀਰ ਨਾਲ ਤੇਰੀਆਂ ਸੰਗਤਾਂ ਦੀਆਂ ਸੇਵਾ ਵਜਾਨਾ, ਇਹ ਤੇਰੇ ਹਵਾਲੇ ਕਰ ਦਿੱਤੇ ਨੇ ਮੈਂ। ਇਹ ਜਿੰਦ ਵੀ ਤੇਰੀ ਬਖਸ਼ੀ ਹੋਈ ਹੈ, ਸਰੀਰ ਵੀ ਤੇਰਾ ਬਖਸ਼ਿਆ ਹੋਇਆ, ਹੁਣ ਮੈਂ ਤੇਰੇ ਹਵਾਲੇ ਕਰਦਾ। ਭਾਵ ਕੀ ਹੈ? ਆਪਣੀ ਜਿੰਦ ਤੇਰੇ ਨਾਲ ਜੋੜਦਾ, ਤੇਰੇ ਚਰਨਾਂ ਨਾਲ ਜੋੜਦਾ। ਐਸੀ ਅਰਦਾਸ ਕਰਦਾ, ਹੇ ਪ੍ਰਮਾਤਮਾ, ਮੇਰੀ ਜਿੰਦ ਤੇਰੇ ਚਰਨਾਂ ਨਾਲ ਜੁੜੇ, ਤੇਰਾ ਧਿਆਨ ਤੇਰੇ ਨਾਲ ਜੁੜੇ, ਤੇ ਮੇਰਾ ਸਰੀਰ ਤੇਰੇ ਪਿਆਰਿਆਂ ਦੀ ਸੇਵਾ ਕਰੇ, ਤੇਰੀ ਸੰਗਤ ਦੀ ਸੇਵਾ ਕਰੇ। ਇਹ ਅਰਦਾਸ ਹੈ ਹੁਣ ਮੇਰੀ। ਇਹ ਦਾਤਾਂ ਤੇਰੀਆਂ ਦਿੱਤੀਆਂ ਨੇ, ਜਿੰਦ ਤੇਰੀ ਦਾਤ ਹੈ, ਸਰੀਰ ਤੇਰੀ ਦਾਤ ਹੈ, ਇਹ ਤੇਰੇ ਲੇਖੇ ਲਾਉਣਾ, ਹੁਣ ਤੇਰੇ ਅਰਪਣ ਕਰ ਦੇਣਾ। ਤੇ ਤੇਰੇ ਅਰਪਣ ਕਿਵੇਂ ਹੋਵੇਗੀ? ਮੇਰੀ ਜਿੰਦ ਤੇਰੇ ਚਰਨਾਂ ਨਾਲ ਜੁੜੇ ਤੇ ਮੇਰਾ ਸਰੀਰ ਤੇਰੀ ਸੇਵਾ ਵਿੱਚ ਜੁੜੇ। ਤੇ ਪਰਮਾਤਮਾ ਦੀ ਸੇਵਾ ਕੀ ਹੈ? ਸੰਗਤ ਦੀ ਸੇਵਾ, ਉਸ ਪਰਮਾਤਮਾ ਦੀ ਸੇਵਾ, ਖਲਕਤ ਦੀ ਸੇਵਾ, ਖਾਲਕ ਦੀ ਸੇਵਾ। ਤੋ ਇਹ ਹੈ ਅੱਗੇ ਕੀ ਕਹਿੰਦੇ ਨੇ? ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨ। ਮੰਝ ਕਹਿੰਦੇ ਨੇ ਵਿੱਚ, ਮੰਝ ਕਹਿੰਦੇ ਨੇ ਵਿੱਚ ਨੂੰ। ਪੋਠਵਾਰੀ ਬੋਲੀ ਮੰਝ ਵਿੱਚ, ਤੇ ਮਿਆਨੋ ਲਫ਼ਜ਼ ਬਣਿਆ ਦਰਮਿਆਨ ਤੋਂ। ਆਪੇ ਮੰਝ ਮਿਆਨੋ ਪਹਿਲਾਂ ਲਓ, ਤੂੰ ਖੁਦ ਆਪ, ਆਪੇ ਤੋਂ ਭਾਵ ਤੂੰ ਖੁਦ ਆਪ। ਮੰਝ ਮਿਆਨੋ ਸਭਨਾ ਦੇ ਅੰਦਰ ਮੌਜੂਦ ਹੈ। ਪੋਥੀਆਂ ਵਿੱਚ ਅਰਥ ਲਿਆ ਗਿਆ ਹੈ ਕਿ ਤੂੰ ਸੰਸਾਰ ਵਿੱਚ ਮੌਜੂਦ ਹੈ, ਇਸ ਤੋਂ ਵੀ ਬਰੀਕੀ ਵਿੱਚ ਜਾਓ, ਤੂੰ ਸਭਨਾ ਦੇ ਅੰਦਰ ਮੌਜੂਦ ਹੈ। ਤੂੰ ਮੰਝ ਅੰਦਰ, ਮੰਝ ਮਿਆਨੋ, ਤੂੰ ਸਭਨਾ ਦੇ ਅੰਦਰ ਮੌਜੂਦ ਹੈ। ਅੰਦਰ ਮੌਜੂਦ ਹੁੰਦਾ ਹੋਇਆ ਵੀ ਆਪੇ ਨੇੜੇ, ਆਪ ਹੀ ਆਪਣੀ ਰਜ਼ਾ ਅਨੁਸਾਰ ਕਿਸੇ ਦੇ ਨੇੜੇ ਹੈ, ਤੇ ਦੂਰ ਆਪੇ ਹੀ ਆਪਣੀ ਰਜ਼ਾ ਅਨੁਸਾਰ ਕਿਸੇ ਤੋਂ ਦੂਰ ਬੈਠਾ ਹੈ। ਤੇ ਸਭਨਾ ਅੰਦਰ ਹੀ ਵਸਦਾ ਤੂੰ, ਪਰ ਤੇਰਾ ਪਾਣਾ ਕਈ ਜੀਵਾਂ ਲਈ ਐਸਾ ਹੈ, ਤੇਰੀ ਰਜ਼ਾ ਕਈ ਜੀਵਾਂ ਲਈ ਐਸੀ ਹੈ, ਉਨ੍ਹਾਂ ਲਈ ਤੂੰ ਅੰਦਰ ਹੁੰਦਾ ਹੋਇਆ ਵੀ ਦੂਰ ਹੀ ਹੈ, ਤੇ ਕਈਆਂ ਲਈ ਤੇਰਾ ਪਾਣਾ, ਤੇਰੀ ਰਜ਼ਾ ਐਸੀ ਹੈ ਕਿ ਸਦਾ ਨੇੜੇ ਹੀ ਹੈ, ਉਨ੍ਹਾਂ ਦੇ ਨਾਲ ਹੀ ਹੈ, ਹਾਜ਼ਰਾ ਹਜ਼ੂਰ ਹੀ ਹੈ। ਤੂੰ ਨੇੜਿਆਂ ਹੈ ਤਾਂ ਤੂੰ ਸਭਨਾ ਦੇ ਅੰਦਰ, ਜਿਹੜੇ ਤੈਨੂੰ ਨੇੜੇ ਤੱਕਦੇ ਨੇ ਉਨ੍ਹਾਂ ਦੇ ਵੀ ਅੰਦਰ ਹੈ, ਔਰ ਜਿਹੜੇ ਦੂਰ ਤੱਕ ਰਹੇ ਨੇ ਉਨ੍ਹਾਂ ਦੇ ਵੀ ਅੰਦਰ ਹੀ ਹੈ। ਪਰ ਤੇਰਾ ਪਾਣਾ, ਤੇਰੀ ਰਜ਼ਾ ਕਈਆਂ ਲਈ ਐਸੀ ਹੈ ਕਿ ਤੈਨੂੰ ਦੂਰ ਵੇਖ ਰਹੇ ਨੇ, ਕਈਆਂ ਲਈ ਤੇਰੇ ਪਾਣਾ, ਤੇਰੀ ਰਜ਼ਾ ਐਸੀ ਹੈ ਤੈਨੂੰ ਨੇੜੇ ਵੇਖ ਰਹੇ ਨੇ। ਮੈਂ ਬੇਨਤੀ ਕਰਾਂ, ਇੰਨੀ ਦਿਨੀ ਮੈਂ ਭਾਵ ਅਰਥ ਦੇਣ ਦੀ ਕੋਸ਼ਿਸ਼ ਕਰਿਆ ਕਰਦਾ, ਜ਼ਰੂਰੀ ਨਹੀਂ ਕਿ ਮੈਂ ਗ੍ਰਾਮੈਟੀਕਲੀ ਇਸ ਨੂੰ ਅਰਥਾਵਾਂ। ਸਾਰੀ ਗੁਰਬਾਣੀ ਮੈਂ ਇੱਕ ਵਾਰੀ ਗ੍ਰਾਮੈਟੀਕਲੀ ਅਰਥਾ ਕੇ ਵੇਖ ਲਈ ਹੈ, ਪਰ ਮੈਂ ਭਾਂਪਿਆ ਕਿ ਰਸ ਜ਼ਿਆਦਾ ਰਹਿੰਦਾ ਹੈ ਉਸ ਤਰ੍ਹਾਂ ਜਦ ਤੱਕ ਭਾਵ ਨਾ ਕੱਢੇ ਜਾਣ। ਭਾਵ ਆਉਣੇ ਬੜੇ ਜ਼ਰੂਰੀ ਨੇ, ਤੇ ਫਿਰ ਰਸ ਬਚਦਾ ਬਾਣੀ ਦਾ। ਫਿਰ ਆਖਦੇ ਨੇ ਆਪੇ ਵੇਖੈ, ਸੁਣੇ ਹੀ ਆਪੇ ਹੀ ਕੁਦਰਤ ਕਰੇ ਜਹਾਨ। ਕੁਦਰਤ ਕਹਿੰਦੇ ਨੇ ਸ਼ਕਤੀ ਨੂੰ, ਤੇ ਤੱਤੇ ਨੂੰ ਹੈ ਸਿਆਰੀ, ਭਾਵ ਸ਼ਕਤੀ ਵਰਤ ਕੇ ਕਰੇ ਬਣਾਉਣ ਵਾਲਾ, ਬਣਾਉਂਦਾ ਏ ਜਹਾਨੋ ਜਹਾਨ ਸੰਸਾਰ। ਕੁਦਰਤ ਕਰੇ ਜਹਾਨੋ, ਜਿਹੜਾ ਪਰਮਾਤਮਾ ਆਪਣੀ ਸ਼ਕਤੀ ਵਰਤ ਕੇ ਸੰਸਾਰ ਸਾਜਦਾ ਏ, ਸੰਸਾਰ ਬਣਾਉਂਦਾ ਏ, ਆਪੇ ਵੇਖ ਉਹੀ ਆਪਣੇ ਕੀਤੇ ਹੋਏ ਜੀਵਾਂ ਦੀ ਸੰਭਾਲ ਕਰਦਾ, ਵੇਖ ਸੰਭਾਲ ਕਰਦਾ। ਕੁਦਰਤ ਤੋਂ ਭਾਵ ਸ਼ਕਤੀ, ਕੁਦਰਤ ਤੱਤੇ ਨੇ ਸਿਆਰੀ, ਸ਼ਕਤੀ ਵਰਤ ਕੇ ਕਰੇ ਪੈਦਾ ਕਰਦਾ ਏ ਜਹਾਨੋ ਜਹਾਨ ਸੰਸਾਰ ਤੋਂ ਭਾਵ ਜੀਵ। ਉਹ ਪਰਮਾਤਮਾ ਜੋ ਖੁਦ ਹੀ ਆਪਣੀ ਸ਼ਕਤੀ ਵਰਤ ਕੇ ਜੀਵ ਪੈਦਾ ਕਰਦਾ ਏ, ਆਪੇ ਵੇਖ ਉਹ ਖੁਦ ਹੀ ਇਨ੍ਹਾਂ ਦੀ ਸੰਭਾਲ ਕਰਦਾ, ਆਪੇ ਹੀ ਵੇਖ ਸੁਣੇ, ਆਪੇ ਹੀ ਉਨ੍ਹਾਂ ਦੀਆਂ ਅਰਦਾਸਾਂ ਵੀ ਉਹੀ ਸੁਣਦਾ, ਉਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਜੋਦਣੀਆਂ ਸੁਣਨ ਵਾਲਾ ਉਹੀ ਹੈ। ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ, ਪਰ ਉਸ ਅੱਗੇ ਅਰਦਾਸ ਕਰਨ ਲੱਗਿਆਂ ਇਹ ਸੋਝੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ, ਮਾਲਕ ਦਾ ਪਾਣਾ ਵਰਤ ਕੇ ਰਹਿੰਦਾ ਹੈ, ਜੋ ਮਾਲਕ ਨੂੰ ਪਾਉਂਦਾ ਏ ਹੁਕਮ ਸੋਈ ਪਰਵਾਨੋ, ਜੋ ਤਿਸ ਭਾਵੈ, ਜੋ ਮਾਲਕ ਨੂੰ ਪਾ ਜਾਂਦਾ ਹੈ, ਜੋ ਤਿਸ ਭਾਵੈ, ਜੋ ਉਸ ਮਾਲਕ ਨੂੰ ਪਾ ਜਾਂਦਾ ਹੈ, ਤਿਸ ਆਇਆ ਮਾਲਕ ਲਈ। ਚੇਤੇ ਇਹ ਰੱਖਣਾ ਚਾਹੀਦਾ ਹੈ ਕਿ ਜੋ ਮਾਲਕ ਨੂੰ ਪਾ ਜਾਂਦਾ ਹੈ ਉਹੀ ਜੀਵ ਕਰਤਾਰ ਨੂੰ ਕਬੂਲ ਹੈ, ਪਰਵਾਨ ਹੈ, ਕਬੂਲ ਹੈ, ਉਹੀ ਜੋਤ ਉਸ ਨੂੰ ਕਬੂਲ ਹੈ, ਪਰਵਾਨ ਹੈ, ਉਸੇ ਨੂੰ ਆਪਣੇ ਨਾਲ ਮਿਲਦਾ। ਹਮੇਸ਼ਾ ਆ ਕਹਿੰਦੇ ਨੇ ਖਿਆਲ ਚੇਤੇ ਰੱਖਣਾ ਚਾਹੀਦਾ ਕਿ ਜੋ ਤਿਸ ਪਾਵੈ, ਜੋ ਜੀਵ ਤਿਸ ਮਾਲਕ ਨੂੰ ਪਾ ਜਾਏ, ਚੰਗਾ ਲੱਗੇ, ਹੁਕਮ ਜਿਸ ਨੂੰ ਉਸਦਾ ਹੁਕਮ ਉਸਦੀ ਰਜ਼ਾ ਪ੍ਰਵਾਨ ਹੋਵੇ, ਸੋਈ ਪ੍ਰਵਾਨ, ਉਹੀ ਜੀਵ ਉਸ ਨੂੰ ਪ੍ਰਵਾਨ। ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨ, ਜੋ ਮਾਲਕ ਨੂੰ ਜੀ ਪਾਉਂਦਾ ਏ, ਜੋ ਉਸਦੇ ਹੁਕਮ ਰਜ਼ਾ ਵਿਚ ਰਹਿੰਦਾ ਹੈ ਉਸ ਨੂੰ ਪਰਵਾਨ ਹੈ। ਇਹ ਸੀ ਇਹ ਸ਼ਬਦ ਸ੍ਰੀ ਰਾਗ ਦਾ ਜੋ ਆਪਾਂ ਸਰਵਣ ਕੀਤਾ। ਪੰਨਾ 25 ਸ਼ਬਦ ਹੈ 32ਵਾਂ, ਕੀਤਾ ਕਹਾਂ ਕਰੇ ਮਨੈ ਮਾਨ, ਦੇਵਣ ਹਾਰੈ ਕੈ ਹੱਥ ਦਾਨ, ਪਾਵੈ ਦੇ ਨਾ ਦੇਈ ਸੋਏ, ਕੀਤੇ ਕੈ ਕਹੀਏ ਕਿਆ ਹੋਏ, ਆਪੇ ਸੱਚ ਪਾਵੈ ਤਿਸ ਸੱਚ, ਅੰਧਾ ਕੱਚਾ ਕੱਚਨ ਕੱਚ ਰਹਾਓ, ਜਾਂ ਕੇ ਰੁੱਖ ਬਿਰਖ ਆਰਾਓ, ਜੇਹੀ ਤਾਤ ਤੇਹਾ ਤਿੰਨਾਓ, ਫੁੱਲ ਪਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ, ਕੱਚੀ ਕੰਧ ਕੱਚਾ ਵਿਚ ਰਾਜ, ਮਤ ਅਲੂਣੀ ਫਿੱਕਾ ਸਾਧ, ਨਾਨਕ ਆਣੇ ਆਵੈ ਰਾਸ, ਵਿਣ ਨਾਵੈ ਨਾਹੀ ਸ਼ਾਬਾਸ਼, ਛੋਟੇ ਛੋਟੇ ਸ਼ਬਦ ਨੇ, ਬੜੇ ਨਿਰਾਲੇ ਨੇ, ਬਹੁਤ ਪਿਆਰੇ ਨੇ। کیتا کہاں کرے من مان. کیتا کیتا تو بھاو کیتا ہویا بنایا ہویا. پرماتما کرتا ہے اسی او دے کیتے ہوئے ہاں. پرماتما کرتا ہے سرجنہار ہے اسی او دے کیتے ہوئے ہاں. اسی او دی سرجنا ہاں اسی او دے کیتے ہوئے ہاں. تو کیتا تو بھاو او دا پیدا کیتا ہویا انسان. اتھے کیتے دا پھر کی بھاو ہویا؟ کیتا پرمیشر دا پیدا کیتا ہویا انسان. کہاں کرے کیوں کرے من من وچ مان ہنکار. پرماتما دا پیدا کیتا ہویا جیو اپنے من وچ کس چیز دا ہنکار کر سکدا ہے؟ بھا میرا اپنا تے کچھ ہے ہی نہیں. سب کچھ اسے دا دیتا ہے. اتھو تک کہ میرا شریر بھی او دا دیتا ہے. میری جند بھی او دی دیتی ہے. میں کدا ہنکار کراں کہ میرا اپنا ہے. سب کچھ اس دا دیتا ہے. سب کچھ مالک دی بخشش ہے. اس دا دیتا ہویا ہے. پر سانو اے پلیکھا ہے اسی کوئی چیز پراپت کر دینے ہیں اس تے اپنی مور لاؤنے ہیں. آ مکان میں بنایا ہے. میں کھڑا کیتا. آ میں خریدیا. آ چیز میں بنائی. میری خریدی ہے. یہ میری ہمت دا نتیجہ ہے. اس تے اسی اپنی مور لاؤنے ہاں. ستگرو کہندے نے تیرا تے کچھ ہے ہی نہیں. تیرا شریر بھی تیرا اپنا نہیں. تو تا او دا کیتا ہویا. تیری جند بھی او دی دتی جند ہے. تو تا اس دا کیتا ہویا. تیرا جدو شریر ہی اپنا نہیں تیری جند ہی اپنی نہیں تیرا اپنا ہور کی ہو سکدا. سب کچھ جو تیرے پاس ہے وہ دی بخشش ہے. تو اپنے ہنکار دی مور ہر ایک چیز تے ایویں نہ لایا کر. کیتا کہاں کرے من مان. کہاں کرے کاتے کرے کیوں کرے من من مان نہیں من مان من وچ من اندر مان ہنکار. جیو پرماتما دا کیتا ہے. او دا پیدا کیتا ہے. شریر بھی او دا دیتا ہے. جند بھی او دیتی ہے. جو اس دے پاس ہے او بھی اسے دی بخشش دا نتیجہ ہے. پھر یہ کیڑی چیز تے مان کرے کہ میرا ہے. کیڑی چیز دا ہنکار کرے. دیون ہار ہے کے ہت دان. جدو اسی کہنے ہاں دان دی گل کردے ہاں جے دان ہے جے شریر دان وچ ملیا ہے جند دان وچ ملیا ہے ہر چیز دان وچ ملی ہے تے دان تے تا کوئی حق جما ہی نہیں سکدا. دان تا دینا دین ہار دے ہتھ ہوندا ہے. دان تے تہاڈا زور نہیں چل سکدا. سب کچھ جو ساڈے پاس ہے او دا دتا دان ہے. دان تے اسیں اپنا زور نہیں وکھا سکدے. کوئی زور نال کسے تو دان نہیں لیا جا سکدا. دان اگے زور نہیں چلدا. دان تا دین آلے دی مرضی ہے. جنہیں دان دینا ہے او دے ہتھ وچ مرضی ہے. تو کہنے نے دیون ہار ہے کے ہتھ دان. دان تے اختیار جو ہوندا ہے دین والے دا ہوندا ہے. لین والے دا اختیار کوئی نہیں ہوندا. اسی کوئی زور نہیں دکھا سکتے. اسی کوئی اپنا اختیار جما نہیں سکتے. پاوے اس دی مرضی ہووے ਪਾਲਾ ਉਸਦੀ ਮਰਜ਼ੀ ਹੋਵੇ ਦੇ, ਜੇ ਉਹਦੀ ਮਰਜ਼ੀ ਹੋਵੇ ਦੇਵੇ, ਨਾ ਦੇਈ ਭਾਵੇਂ ਨਾ ਦੇਵੇ। ਸੋਏ ਉਹ ਪਰਮਾਤਮਾ, ਉਹ ਪਰਮਾਤਮਾ ਉਹ ਦੇਣਹਾਰ ਹੈ, ਸਾਰਾ ਦਾਨ ਉਸਦੇ ਹੱਥ ਵਿਚ ਹੈ, ਅਸੀਂ ਜ਼ਬਰਦਸਤੀ ਕੁਛ ਉਸ ਤੋਂ ਲੈ ਨਹੀਂ ਸਕਦੇ। ਉਹਦੀ ਮਰਜ਼ੀ ਹੈ ਉਹ ਦੇਵੇ, ਉਹਦੀ ਮਰਜ਼ੀ ਹੈ ਉਹ ਨਾ ਦੇਵੇ। ਜਿਵੇਂ ਦਾਨ ਤੇ ਅਸੀਂ ਆਪਣਾ ਅਖਤਿਆਰ ਨਹੀਂ ਜਮਾ ਸਕਦੇ, ਦਾਨ ਤਾਂ ਦੇਣ ਵਾਲੇ ਦੇ ਅਖਤਿਆਰ ਵਿਚ ਆਉਂਦਾ ਹੈ, ਉਹਦੀ ਮਰਜ਼ੀ ਹੈ ਦੇਵੇ, ਉਹਦੀ ਮਰਜ਼ੀ ਹੈ ਨਾ ਦੇਵੇ। ਤੁਸੀਂ ਮੰਗ ਸਕਦੇ ਹੋ, ਚਾਹੇ ਉਹ ਦੇਵੇ ਚਾਹੇ ਨਾ ਦੇਵੇ, ਉਹਦੀ ਮਰਜ਼ੀ। ਕੋਈ ਮੰਗਤਾ ਕਿਸੇ ਘਰ ਜਾਂਦਾ ਹੈ, ਮੰਗਦਾ ਹੈ, ਦੇਣ ਵਾਲੇ ਦੀ ਮਰਜ਼ੀ ਹੈ ਦੇਵੇ ਨਾ ਦੇਵੇ, ਉਹ ਜ਼ਬਰਦਸਤੀ ਤੇ ਨਹੀਂ ਕੋਈ ਖੋ ਸਕਦਾ। ਕਹਿੰਦੇ ਨੇ ਕੀਤਾ ਕਹਿ ਕਹੀਏ ਕਿਆ ਹੋਏ, ਤੇ ਜੇ ਅਸੀਂ ਪ੍ਰਭੂ ਅੱਗੇ ਫਰਿਆਦਾਂ ਕਰੀਏ ਵੀ ਰੱਬਾ ਆ ਨਹੀਂ ਮਿਲਿਆ ਮੈਨੂੰ, ਰੱਬਾ ਆ ਕਿਉਂ ਨਹੀਂ ਮਿਲਿਆ, ਔਰ ਦੂਜਿਆਂ ਕੋਲ ਆ ਹੈ ਮੇਰੇ ਕੋਲ ਆ ਨਹੀਂ, ਇਹ ਕਿਉਂ ਹੈ? ਜੇ ਇਸ ਤਰ੍ਹਾਂ ਨਾ ਮਿਲੇ ਦੀਆਂ ਫਰਿਆਦਾਂ ਅਸੀਂ ਕਰੀਏ ਪਰਮੇਸ਼ਰ ਪਾਸ, ਤੇ ਕਿਵੇਂ ਸੌਂਦਾ ਭਾਈ? ਕਿਉਂਕਿ ਦਾਨ ਦੇਣਾ ਤੇ ਉਹਦੀ ਮਰਜ਼ੀ ਹੈ, ਦਾਨ ਤੇ ਸਾਡਾ ਕੋਈ ਅਖਤਿਆਰ ਨਹੀਂ, ਉਹਦੀ ਮਰਜ਼ੀ ਹੈ ਦੇਵੇ, ਉਹਦੀ ਮਰਜ਼ੀ ਹੈ ਨਾ ਦੇਵੇ। ਅਸੀਂ ਫਰਿਆਦ ਨਹੀਂ ਕਰ ਸਕਦੇ, ਅਸੀਂ ਗਿਲੇ ਗੁਜ਼ਾਰੇ ਨਹੀਂ ਕਰ ਸਕਦੇ, ਫਰਿਆਦ ਨਹੀਂ ਕਰ ਸਕਦੇ। ਕੀਤੇ ਕਹਿ ਕਹੀਏ ਕਿਆ ਹੋਏ, ਜੇ ਅਸੀਂ ਫਰਿਆਦ ਕਰੀਏ ਵੀ ਤੇ ਸਾਡੇ ਫਰਿਆਦ ਕਰਨ ਨਾਲ ਕੀ ਹੋ ਜਾਣ ਵਾਲਾ, ਕਿਆ ਹੋਏ, ਕੀ ਹੋ ਜਾਣ ਵਾਲਾ, ਸਾਡੀ ਫਰਿਆਦ ਕੀਤਿਆਂ ਕੀ ਫਰਕ ਪਵੇਗਾ? ਸੋ ਫਰਿਆਦਾਂ ਬੇਮਾਨੀ ਹੁੰਦੀਆਂ ਨੇ, ਅਰਦਾਸਾਂ ਬੇਨਤੀਆਂ ਤੇ ਹੋ ਸਕਦੀਆਂ ਨੇ, ਪਰ ਫਰਿਆਦਾਂ ਨਹੀਂ ਹੋ ਸਕਦੀਆਂ। ਅਰਦਾਸ ਬੇਨਤੀ ਜੋਦੜੀ ਤਾਂ ਸਾਡੇ ਗੁਰੂ ਮਹਾਰਾਜ ਵੀ ਕਰਦੇ ਆਏ ਨੇ, ਸੰਤਾਨ ਨਹੀਂ ਸੀ, ਸੰਤਾਨਾਂ ਲਈ ਅਸੀਂ ਪੜ੍ਹਦੇ ਹਾਂ ਹਰਗੋਬਿੰਦ ਜੀ ਦੀ ਲਈ, ਮਾਤਾ ਗੰਗਾ ਜੀ ਨੂੰ ਆਖਿਆ ਜਾਓ ਕਰੋ ਅਰਦਾਸ ਕਿਹਦੇ ਅੱਗੇ, ਬੇਨਤੀ ਕਰੋ ਜਾ ਕੇ ਕਿਹਦੇ ਅੱਗੇ, ਬਾਬਾ ਬੁੱਢਾ ਜੀ ਅੱਗੇ। ਅਰਦਾਸ ਬੇਨਤੀਆਂ ਤੇ ਸਤਿਗੁਰੂ ਵੀ ਕਰਦੇ ਆਏ ਨੇ, ਅਰਦਾਸ ਬੇਨਤੀ ਤੇ ਹੋ ਸਕਦੀ ਹੈ, ਫਰਿਆਦ ਨਹੀਂ ਹੋ ਸਕਦੀ, ਗਿਲਾ ਨਹੀਂ ਹੋ ਸਕਦਾ, ਤਾਨਾ ਨਹੀਂ ਦਿੱਤਾ ਜਾ ਸਕਦਾ ਕਿ ਬਈ ਰੱਬਾ ਆ ਤੂੰ ਮੇਰੇ ਨਾਲ ਦਰਾਂਝਾ ਕੀਤਾ, ਫਲਾਣੇ ਨੂੰ ਦਿੱਤਾ ਮੈਨੂੰ ਦਿੱਤਾ ਨਹੀਂ, ਗੁੱਸਾ ਗਿਲਾ ਨਹੀਂ ਕੀਤਾ ਜਾ ਸਕਦਾ। ਆਪੇ ਸੱਚ ਪਾਵੈ ਤਿਸ ਸੱਚ। ਹੁਣ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਇਹਦੇ ਅਰਥ ਕੀਤੇ ਨੇ ਸੱਚ ਦੇ ਸਦੀਵ, ਤੇ ਦੂਜਾ ਸੱਚ ਲਿਆ ਨਾਮ ਲਈ। ਮੈਂ ਇਹਨੂੰ ਖੂਬ ਵਿਚਾਰਿਆ ਇਸ ਪੰਕਤੀ ਨੂੰ, ਸਦੀਵ ਦਾ ਅਰਥ ਕਰਕੇ ਤੇ ਫਿਰ ਨਾਮ ਨਾਲ ਜੋੜਨਾ, ਆਪ ਸਦੀਵ ਹੈ ਤੇ ਉਹਨੂੰ ਨਾਮ ਪਾਉਂਦਾ ਹੈ, ਦੋਨੋ ਜੋ ਖਿਆਲ ਨੇ ਜੁੜਦੇ ਨਹੀਂ, ਆਪ ਸਦੀਵ ਹੈ ਤੇ ਉਹਨੂੰ ਨਾਮ ਪਾਉਂਦਾ ਹੈ, ਜੁੜਦਾ ਨਹੀਂ। ਆਪੇ ਸੱਚ, ਸੱਚ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਨਾਮ ਲਈ ਆਉਂਦਾ ਹੈ, ਜਾਂ ਸਦੀਵ ਵੀ ਅਰਥ ਹੁੰਦਾ ਤੇ ਜਾਂ ਸੱਚਾਈ ਲਈ ਵੀ ਵਰਤਿਆ ਜਾਂਦਾ ਹੈ। ਇੱਥੇ ਭਾਵ ਹੈ ਨਾਮ ਦਾ ਹੀ, ਆਪੇ ਸੱਚ ਭਾਵ ਕੀ ਹੈ, ਪ੍ਰਭੂ ਦਾ ਸਰੂਪ ਵੀ ਨਾਮ ਹੀ ਹੈ। ਪ੍ਰਭੂ ਦਾ ਸਰੂਪ, ਪਰਮੇਸ਼ਰ ਦੇ ਸਰੂਪ ਵੱਲ ਧਿਆਨ ਦੇਈਏ ਤਾਂ ਉਹਦਾ ਸਰੂਪ ਕੋਈ ਸਾਡੇ ਵਾਂਗੂ ਤਾਂ ਸਰੀਰ ਧਾਰੀ ਤੇ ਉਹ ਹੈ ਨਹੀਂ। ਸਰੂਪ ਹੀ ਉਸਦਾ ਨਾਮ ਮੰਨਿਆ ਗਿਆ ਹੈ। ਨਾਮ ਹੀ ਉਸਦਾ ਸਰੂਪ ਹੈ ਉਸ ਸ਼ਕਤੀ ਦਾ। ਇਸ ਕਰਕੇ ਬਾਣੀ ਆਖਦੇ ਨਾਮ ਤੇ ਨਾਮੇ ਚ ਕੋਈ ਫਰਕ ਨਹੀਂ। ਅਵਲ ਤੇ ਮਾਲਕ ਦਾ ਕੋਈ ਸਰੂਪ ਨਹੀਂ, ਉਹ ਤੇ ਜੋਤ ਸਰੂਪ ਹੈ, ਸਾਡੇ ਵਾਂਗੂ ਸਰੀਰਧਾਰੀ ਨਹੀਂ, ਉਹਦੀ ਕੋਈ ਮੈਟੀਰੀਅਲ ਬਾਡੀ ਨਹੀਂ। ਪਰ ਜੇ ਉਸਦੇ ਸਰੂਪ ਦਾ ਧਿਆਨ ਧਰੀਏ ਤਾਂ ਨਾਮ ਹੀ ਉਸਦਾ ਸਰੂਪ ਹੈ। ਜੇ ਉਸਦੇ ਸਰੂਪ ਦਾ ਖਿਆਲ ਕਰੀਏ ਤਾਂ ਨਾਮ ਹੀ ਉਸਦਾ ਸਰੂਪ ਹੈ, ਤੇ ਨਾਮ ਹੀ ਉਸ ਨੂੰ ਪਾਉਂਦਾ ਹੈ, ਭਾਵੇਂ ਤੇ ਸੱਚ ਨਾਮ ਹੀ ਉਸ ਨੂੰ ਪਾਉਂਦਾ ਹੈ। ਨਾਮ ਹੀ ਉਹਦਾ ਸਰੂਪ ਹੈ ਤੇ ਨਾਮ ਹੀ ਉਸ ਨੂੰ ਪਾਉਂਦਾ ਹੈ। ਮੈਂ ਇਸ ਤਰ੍ਹਾਂ ਇਸ ਪੰਕਤੀ ਦਾ ਵਿਚਾਰ ਕੀਤਾ ਹੈ। ਅੰਧਾ ਕੱਚਾ, ਕੱਚਨ ਕੱਚ, ਕੱਚ ਨੀ ਕੱਚ ਨਹੀਂ ਪੜਨਾ, ਕੱਚਨ ਕੱਚ ਤੋਂ, ਕੱਚਨ ਕੱਚ ਤੋਂ ਭਾਵ ਹੁੰਦਾ ਹੈ ਨਿਰਾ ਕੱਚ। ਕੱਚ ਨੀ ਕੱਚ ਨਹੀਂ, ਕੱਚਨ ਕੱਚ, ਨਿਰਾ ਕੱਚ। ਹੁਣ ਕੀ ਕਹਿੰਦੇ ਨੇ ਅੰਧਾ ਕੱਚਾ। ਅੰਧਾ ਆਖਿਆ ਗਿਆਨੀ ਨੂੰ, ਬੇਸਮਝ ਨੂੰ, ਮੂਰਖ ਨੂੰ। ਕੱਚਾ, ਕੱਚਾ ਤੋਂ ਭਾਵ ਅਧੂਰਾ ਰਹਿ ਜਾਂਦਾ ਹੈ। ਪਰਮਾਤਮਾ ਦਾ ਸਰੂਪ ਨਾਮ ਹੈ, ਨਾਮ ਉਸ ਨੂੰ ਪਾਉਂਦਾ ਏ, ਪਰ ਮੂਰਖ ਗਿਆਨੀ ਨਾਮ ਜਪਦਾ ਨਹੀਂ, ਇਸ ਕਰਕੇ ਉਹ ਅਧੂਰਾ ਰਹਿ ਜਾਂਦਾ ਹੈ, ਕੱਚਾ ਰਹਿ ਜਾਂਦਾ ਹੈ, ਭਾਵ ਪ੍ਰਵਾਨ ਹੋਣ ਜੋਗਾ ਨਹੀਂ ਹੁੰਦਾ। ਦੇਖੋ ਜੁੜ ਗਿਆ। ਮੂਰਖ ਬੰਦਾ, ਅਗਿਆਨੀ ਬੰਦਾ ਨਾਮ ਜਪਦਾ ਹੀ ਨਹੀਂ, ਸਿਮਰਨ ਕਰਦਾ ਹੀ ਨਹੀਂ, ਬੰਦਗੀ ਵੱਲ ਧਿਆਨ ਦਿੰਦਾ ਹੀ ਨਹੀਂ, ਇਸ ਕਰਕੇ ਉਹ ਕੱਚਾ ਰਹਿ ਜਾਂਦਾ ਹੈ, ਭਾਵ ਅਧੂਰਾ ਰਹਿ ਜਾਂਦਾ ਹੈ, ਪ੍ਰਵਾਨ ਹੋਣ ਜੋਗਾ ਨਹੀਂ ਰਹਿੰਦਾ, ਇਸ ਲਈ ਪ੍ਰਵਾਨ ਨਹੀਂ ਹੁੰਦਾ। ਕੱਚਨ ਕੱਚ, ਕੱਚਨ ਕੱਚ ਬਿਲਕੁਲ ਅਧੂਰਾ, ਬਿਲਕੁਲ ਹੀ ਪ੍ਰਵਾਨ ਨਾ ਹੋਣ ਜੋਗਾ ਰਹਿ ਜਾਂਦਾ। ਕੱਚਨ ਕੱਚ ਭਾਵ ਨਿਰਾਈ ਕੱਚ, ਬਿਲਕੁਲ ਅਧੂਰਾ, ਬਿਲਕੁਲ ਨਾ ਪ੍ਰਵਾਨ ਹੋਣ ਜੋਗਾ। ਤੋ ਪਿਛਲੀਆਂ ਪੰਕਤੀਆਂ ਨੂੰ ਜੇ ਤੁਸੀਂ ਜੋੜੋ ਤੇ ਇਹਦਾ ਅਰਥ ਇਹ ਹੋਇਆ ਕਿ ਪ੍ਰਭੂ ਦਾ ਆਪਣਾ ਸਰੂਪ ਹੈ ਨਾਮ, ਤੇ ਨਾਮ ਹੀ ਉਸ ਨੂੰ ਪਾਉਂਦਾ ਹੈ। ਜੋ ਬੰਦਾ ਨਾਮ ਜਪਦਾ ਹੈ ਉਹ ਪ੍ਰਵਾਨ ਹੋਣ ਜੋਗਾ ਹੋ ਜਾਂਦਾ ਹੈ, ਜੋ ਨਾਮ ਨਹੀਂ ਜਪਦਾ ਉਹ ਕੱਚਾ ਰਹਿ ਜਾਂਦਾ, ਪ੍ਰਵਾਨ ਹੋਣ ਜੋਗਾ ਨਹੀਂ। ਲਿੰਕ ਬਣ ਗਈ, ਸਾਰੀ ਜੁੜ ਗਿਆ। ਇਹ ਪਾਵਰ ਹੈ। ਜਾਂ ਕਿ ਰੁੱਖ ਬਿਰਖ ਆਰਾਓ, ਜਾਂ ਕਿ ਜਿਸ ਪ੍ਰਭੂ ਦੇ ਰੁੱਖ ਦਰਖਤ, ਜਾਂ ਕਿ ਰੁੱਖ ਜਿਸ ਪ੍ਰਭੂ ਦੇ ਪੈਦਾ ਕੀਤੇ ਨੇ ਰੁੱਖ, ਬਣਾਏ ਨੇ ਰੁੱਖ, ਬਿਰਖ, ਰੁੱਖ ਔਰ ਬਿਰਖ, ਬਿਰਛ ਤੋਂ ਬਿਰਖ, ਰੁੱਖ ਬਿਰਖ ਇਕੱਠਾ ਭਾਵ ਦਰਖਤ। ਹਰਾਓ, ਹਰਾਓ ਕਹਿੰਦੇ ਨੇ ਸਜਾਵਟ। ਜਿਹਨੇ ਰੁੱਖ ਬਿਰਖ ਪੈਦਾ ਕੀਤੇ ਨੇ ਉਨ੍ਹਾਂ ਨੇ ਇਨ੍ਹਾਂ ਨੂੰ ਸਜਾਇਆ ਏ, ਇਨ੍ਹਾਂ ਦੀ ਸਜਾਵਟ ਕੀਤੀ ਏ। ਜਿਸ ਪਰਮਾਤਮਾ ਨੇ ਰੁੱਖ ਬਿਰਖ ਪੈਦਾ ਕੀਤੇ ਨੇ ਉਸੇ ਪਰਮਾਤਮਾ ਨੇ ਰੁੱਖਾਂ ਬਿਰਖਾਂ ਨੂੰ ਸਜਾਇਆ ਏ, ਪੱਤੇ ਲਾਏ ਨੇ, ਫਲ ਲਾਏ ਨੇ, ਫੁੱਲ ਲਾਏ ਨੇ, ਉਸੇ ਨੇ ਇਨ੍ਹਾਂ ਨੂੰ ਸਜਾਇਆ, ਸਜਾਵਟ ਉਸੇ ਦੀ ਕੀਤੀ ਹੋਈ ਹੈ। ਤੇ ਹੁਣ ਰੁੱਖ ਬਿਰਖ ਕੀ ਨੇ, ਕਿਨ੍ਹਾਂ ਲਈ ਆਇਆ ਰੁੱਖ ਬਿਰਖ? ਅਸੀਂ ਹਾਂ ਰੁੱਖ ਬਿਰਖ, ਜਿਵੇਂ ਉਹਨੇ ਆਪ ਹੀ ਸਾਨੂੰ ਸਜਾਇਆ ਹੈ, اسی پرماتما دے پیدا کیتے رکھ برکھاں جو میں مالی بوٹے لاؤندا ہے، اینے میں پرماتما مالی نے اساں نوں بوٹیاں نوں لایا ہے تے سانو سونا دسدا کیتا ہے، سجایا ہے. جے ہی تات تہا تنا میں جویں جویں اکھری ارتھ کردا تویں تویں پاور دے رہا، رک برک کیدے لئی ہے. جے ہی تات تہا تنا، تات کہندے نے اصلا، جہ جا کسے بوٹے دا اصلا ہے اوہ جا او دا نام ہے. پاو ہے امب نو اسی نیبو نہیں کہہ سکتے، امب دے ورک دا، امب دے رکھ دا اصلا ہور ہے، ہور طرح دا ہے. نیمبو دا بوٹا لاؤ کچھ ہور طرح دا ہے، ککر دا درخت لاؤ کچھ ہور طرح دا، ہر ایک دا اصلا وکھرا وکھرا ہے. این ایویں جیووں نے پیدا کیتے نے تے ساڈا اصلا وکھرا وکھرا، بھاو کی ہے ساڈے سنسکار وکھرے وکھرے. امب دے درخت نو نیمبو نہیں لگے گا، نیمبو دے درخت نو امب نہیں لگن لگا، اصلا وکھرا. جی دے سنسکار ماڑے نے انہوں بندگی دا پھل نہیں لگنا، تے بھگت نو ماڑا پھل نہیں لگنا. جہرا کسی دا اصلا ہے وہ جی پھل لگنے نے. تو کہندے نے جے ہی تات، جہو جا کسی رخ دا اصلا ہے تہا تے ناؤں، ویسا ہی اس رخ دا نا پک جاندا ہے، ویسا ہی اس رخ دا نام پک جاندا ہے. تو کہندے نے پھڑ پاؤ، پھڑ لکھیا پائے، پھل پاؤ، پھڑ لکھیا پائے. پھل پاؤ، پھڑ لکھیا پائے. پاؤ آخدے نے پریم پاونا نو، جس رکھ نو، جس جیو نو، جس جیو دے اندر، جس جیو نو پریم پاونا دا پھل لگدا ہے نا، تے پراپتی دا پھل اونوں لگدا ہے. جہی جہی پاونا اندر رہتے ہیں تے ہاں پھل لگے گا. جیو دے اندر جہی جہی پاونا ہے تیہا تیہا پھل لگے گا اس جیو نو، اور جس جیو دے اندر پریم پاونا ہے اس نو پربھو پراپتی دا پھل لگے گا. جہی تات تیہا تناؤ، پھل پاؤ، جس نو پریم پاونا دا پھل لگدا ہے پھل لکھیا پائے. پربھو پراپتی دا پھل اودے پاگاں چ لکھیا ہوندا ہے، او پاؤندا ہے. اے ہے پاور تھیلا. اور آپ بیج آپے ہی کھائے، اے اصول او دا صدا چلدا ہے کہ جہے دا بیج کرما دا بندہ بیجدا ہے ویسے پھل او کھاندا ہے، اپنا بیجا ہی کھاندا ہے. پاو جے گاہاں جا کے سکھ ملدے نے، چنگی جون ملدی ہے اپنے بیجے دا پھل ہے، جے گاہاں ماڑی جون ملی ہے دکھ ملے نے اے بھی اپنے بیجے دا پھل ہے. اے نہیں بھولنا چاہیے کہ اپنے بیجے دا پھل ہی بندہ آپ کھاندا ہے. جو پچھلے سنسکار سیگے اس انسار اج پھل لگ گیا ہے، ਅੱਜ ਜੋ ਬੀਜ ਬੀਜ ਰਹੇ ਨੇ ਇਹਦਾ ਫਲ ਅੱਗੇ ਖਾਵਾਂਗੇ। ਜੋ ਕਰਮਾਂ ਦਾ ਬੀਜ ਇਨਸਾਨ ਬੀਜਦਾ ਹੈ ਵੈਸਾ ਆਪਣੇ ਹੀ ਕਰਮਾਂ ਦਾ ਫਲ ਫਿਰ ਉਹ ਖਾਂਦਾ ਹੈ। ਬਹੁਤ ਸੋਹਣੀ ਇੱਕ ਮਿਸਾਲ ਦੇ ਕੇ ਸਮਝਾਉਂਦੇ ਨੇ, ਕਹਿੰਦੇ ਨੇ ਦੇਖੋ ਕੱਚੀ ਕੰਧ ਕੱਚਾ ਵਿੱਚ ਰਾਜ, ਅੱਖਰੀ ਅਰਥ ਕਰੋਗੇ ਤਾਂ ਇਸ ਤਰ੍ਹਾਂ ਬਣਦਾ ਹੈ, ਆ ਸਰੀਰ ਬੰਦੇ ਦੀ ਕੱਚੀ ਕੰਧ ਹੈ ਤੇ ਕੱਚਾ ਰਾਜ, ਰਾਜ ਆਖਿਆ ਮਨ ਨੂੰ, ਕੱਚਾ ਰਾਜ ਰਾਜ ਤੋਂ ਭਾਵ ਹੁੰਦਾ ਕਾਰੀਗਰ। ਸਰੀਰ ਕੰਧ ਵੀ ਜਿਹਦੀ ਕੱਚੀ ਏ ਬੇਬੁਨਿਆਦ ਏ ਤੇ ਫੇਰ ਕੱਚਾ ਰਾਜ ਮਨ ਵੀ ਬੇਸਮਝ ਆ ਅੰਦਰ ਤੇ ਫਿਰ ਭਾਵ ਕੀ ਹੈ, ਗਾਂ ਨੂੰ ਫਿਰ ਉਹੋ ਜਿਹਾ ਹੋਣਾ ਹੋਇਆ। ਅਸਲ ਭਾਵ ਅਰਥ ਕੀ ਹੈ, ਕੱਚੀ ਕੰਧ ਕੱਚਾ ਵਿੱਚ ਰਾਜ, ਜੇ ਨੀਂਹ ਕੱਚੀ ਹੋਵੇ ਤੇ ਕਾਰੀਗਰ ਵੀ ਕੱਚਾ ਹੋਵੇ ਤੇ ਫਿਰ ਉਸਾਰੀ ਜੋ ਬਿਲਡਿੰਗ ਦੀ ਹੁੰਦੀ ਹੈ ਉਹ ਪਾਏਦਾਰ ਨਹੀਂ ਹੁੰਦੀ। ਭਾਵ ਅਰਥ ਕੀ ਹੈ, ਰਾਜ ਕਿਸ ਨੂੰ ਆਖਿਆ, ਰਾਜ ਕਹਿੰਦੇ ਨੇ ਕਾਰੀਗਰ ਨੂੰ। ਭਾਵ ਅਰਥ ਇਹਦਾ ਇਹ ਹੈ ਕਿ ਰਾਜ ਏ ਕਾਰੀਗਰ, ਕਾਰੀਗਰ ਹੈ ਸਾਡਾ ਆਪਣਾ ਮਨ। ਜਿਵੇਂ ਕਾਰੀਗਰ ਕੱਚਾ ਹੋਵੇ ਤੇ ਨੀਂਹ ਜੇ ਠੀਕ ਨਾ ਹੋਵੇ, ਨੀਂਹ ਵੀ ਕੱਚੀ ਹੋਵੇ ਤਾਂ ਜਿਹੜੀ ਬਿਲਡਿੰਗ ਦੀ ਉਸਾਰੀ ਹੈ ਉਹ ਪਾਏਦਾਰ ਨਹੀਂ ਹੁੰਦੀ, ਉਹ ਤਾਂ ਡਿੱਗ ਪਏਗੀ। ਐਨ ਇਸੇ ਤਰ੍ਹਾਂ ਸਾਡਾ ਮਨ ਜੇ ਇਹ ਕੱਚਾ ਰਾਜ ਏ, ਭਾਵ ਜੇ ਨੇ ਸਿੱਖਿਆ ਪੂਰੀ ਨਹੀਂ ਲਈ ਤਾਂ ਇਹ ਕੱਚਾ ਰਾਜ ਹੈ, ਜੇ ਇਸਨੇ ਗੁਰੂ ਦੀ ਸਿੱਖਿਆ ਪੂਰੀ ਨਹੀਂ ਲਈ ਕੱਚਾ ਰਾਜ ਏ, ਜਿਹਨੇ ਬੰਦਗੀ ਦੀ ਨੀਂਹ ਨਹੀਂ ਬੰਨੀ ਤਾਂ ਫਿਰ ਇਸ ਤੇ ਜੀਵਨ ਉਸਾਰੀ ਜੋ ਹੋਏਗੀ ਨਾ ਉਹ ਵੀ ਮਜ਼ਬੂਤ ਨਹੀਂ ਹੋਣੀ, ਜੀਵਨ ਉਸਾਰੀ ਵੀ ਉਹਦੀ ਫਿਰ ਟੈਂਦੀ ਕਲਾ ਵਾਲੀ ਹੋਏਗੀ, ਜੀਵਨ ਵੀ ਉਹਦਾ ਫਿਰ ਕੋਈ ਪਾਏਦਾਰ ਨਹੀਂ ਹੋ ਸਕਦਾ, ਟੈਂਦੀ ਕਲਾ ਵਾਲਾ ਹੀ ਹੋਏਗਾ। ਮਨ ਰਾਜ ਅੰਦਰ ਕੱਚਾ ਏ, ਇਹਨੇ ਸਿੱਖਿਆ ਨਹੀਂ ਲਈ ਗੁਰੂ ਤੋਂ, ਇਹ ਰਾਜ ਕੱਚਾ ਏ, ਬੰਦਗੀ ਵਾਲੀ ਨਹੀਂ ਕੋਈ ਨਹੀਂ, ਸਿਮਰਨ ਬੰਦਗੀ ਵਾਲੀ ਨਹੀਂ ਕੋਈ ਨਹੀਂ, ਤੋ ਜੀਵਨ ਉਸਾਰੀ ਜੋ ਹੋਏਗੀ ਪਾਏਦਾਰ ਨਹੀਂ ਹੋ ਸਕਦੀ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ, ਜੇ ਮਤ ਅਲੂਣੀ ਤੋਂ ਭਾਵ ਘਟੀਆ ਏ, ਫਿੱਕੀ ਏ, ਹੋਛੀ ਏ, ਅਲੂਣੀ ਦਾ ਮਤਲਬ ਹੈ ਘਟੀਆ, ਹੋਛੀ, ਫਿੱਕੀ। ਜੇ ਮਤ ਅੰਦਰ ਫਿੱਕੀ ਏ, ਮਨ ਅੰਦਰ ਫਿੱਕਾ ਏ, ਮਤ ਫਿੱਕੀ ਏ, ਰਾਜ ਫਿੱਕਾ ਏ, ਮਤ ਹੋਛੀ ਏ, ਤਾਂ ਫਿੱਕਾ ਸਵਾਦ ਜ਼ਿੰਦਗੀ ਦਾ, ਸਾਦ ਤੋਂ ਭਾਵ ਸਵਾਦ, ਜ਼ਿੰਦਗੀ ਦਾ ਸਵਾਦ ਜਾਂਦਾ ਰਹੇਗਾ, ਜ਼ਿੰਦਗੀ ਦਾ ਸਵਾਦ ਫਿੱਕਾ ਹੋਏਗਾ, ਭਾਵ ਜ਼ਿੰਦਗੀ ਦਾ ਸਵਾਦ ਜਾਂਦਾ ਰਹੇਗਾ। ਜੇ ਬੰਦੇ ਦੀ ਮਤ ਅੰਦਰਲੀ ਫਿੱਕੀ ਏ, ਕੋਝੀ ਏ, ਘਟੀਆ ਏ, ਤਾਂ ਜ਼ਿੰਦਗੀ ਦਾ ਸਵਾਦ ਵੀ ਮਾਰਿਆ ਜਾਏਗਾ, ਉਹ ਵੀ ਜਾਂਦਾ ਰਹੇਗਾ, ਜ਼ਿੰਦਗੀ ਦਾ ਲੁਤਫ ਨਹੀਂ ਰਹਿੰਦਾ। ਨਾਨਕ ਆਣੇ ਆਵੇ ਰਾਸ, ਆ ਦੇਖੋ ਇਹਦੇ ਅਰਥ ਕਿਵੇਂ ਜੋੜਨੇ ਨੇ, ਨਾਨਕ ਰਾਸ ਆਣੇ ਤਾਂ ਆਵੇ ਰਾਸ, ਨਾਨਕ ਰਾਸ ਆਣੇ ਤਾਂ ਆਵੇ ਰਾਸ, ਪ੍ਰਭੂ ਮੇਰ ਕਰਕੇ ਰਾਸ ਆਣੇ, ਰਾਸ ਆਉਣੇ ਠੀਕ ਸਿਰੇ ਚਾੜੇ। ਰਾਸ ਆਉਣਾ ਭਾਵ ਕੀ ਹੈ, ਠੀਕ ਸਿਰੇ ਚੜਨਾ। ਨਾਨਕ ਰਾਸ ਆਣੇ ਆਵੇ ਰਾਸ, ਜੇ ਪ੍ਰਭੂ ਮੇਰ ਕਰੇ ਤਾਂ ਫਿਰ ਜ਼ਿੰਦਗੀ ਸਕਸੈਸਫੁਲੀ ਸਿਰੇ ਚੜ ਜਾਂਦੀ ਹੈ। ਜੇ ਪ੍ਰਭੂ ਆਸਰਾ ਦੇਵੇ, ਪ੍ਰਭੂ ਜ਼ਿੰਦਗੀ ਕਿਸੇ ਦੀ ਰਾਸ ਲਿਆਉਣੀ ਚਾਹਵੇ ਤਾਂ ਫਿਰ ਬੰਦਗੀ ਦੀ ਫਿਰ ਕਿਸੇ ਦੀ ਜ਼ਿੰਦਗੀ ਰਾਸ ਆ ਜਾਂਦੀ ਹੈ, ਠੀਕ ਸਿਰੇ ਚੜ ਜਾਂਦੀ ਹੈ। ਰਾਸ ਆਣੇ ਤਾਂ ਆਵੇ ਰਾਸ, ਜੇ ਪ੍ਰਭੂ ਰਾਸ ਲਿਆਉਣੀ ਚਾਹਵੇ ਕਿਸੇ ਦੀ ਜ਼ਿੰਦਗੀ ਤਾਂ ਉਹਦੀ ਜ਼ਿੰਦਗੀ ਰਾਸ ਆ ਸਕਦੀ ਹੈ। ਪ੍ਰਭੂ ਦੀ ਬਖਸ਼ਿਸ਼ ਨਾਲ ਹੋਵੇ, ਮਿਹਰ ਹੋਵੇ, ਤਾਂ ਹੀ ਜ਼ਿੰਦਗੀ ਰਾਸ ਆ ਸਕਦੀ ਹੈ। ਉਹ ਜ਼ਿੰਦਗੀ ਰਾਸ ਲਿਆਉਣੀ ਚਾਹਵੇ ਤਾਂ ਜ਼ਿੰਦਗੀ ਰਾਸ ਆ ਸਕਦੀ ਹੈ। ਬਿਨ ਨਾਮ ਹੈ ਨਾ ਹੀ ਸ਼ਾਬਾਸ਼, ਬਿਨ ਨਾਮ ਹੈ ਨਾ ਹੀ ਸ਼ਾਬਾਸ਼। ਜੇ ਨਾਮ ਨਾ ਜਪੀਏ ਤਾਂ ਪ੍ਰਭੂ ਦੇ ਦਰ ਤੇ ਸ਼ਾਬਾਸ਼ ਨਹੀਂ ਮਿਲਦੀ, ਪ੍ਰਭੂ ਦੇ ਦਰ ਤੇ ਇੱਜ਼ਤ ਨਹੀਂ ਮਿਲਦੀ। ਵਿਣ ਨਾਮ ਹੈ, ਨਾਮ ਤੋਂ ਬਗੈਰ ਰਹੀਏ, ਨਾਮ ਤੋਂ ਵਾਂਝੇ ਰਹੀਏ, ਨਾਮ ਨਾ ਜਪੀਏ ਤਾਂ ਪ੍ਰਭੂ ਦੇ ਦਰ ਤੇ ਕਦੇ ਸ਼ਾਬਾਸ਼ ਨਹੀਂ ਮਿਲਦੀ, ਪ੍ਰਭੂ ਦੇ ਦਰ ਤੇ ਕਦੇ ਇੱਜ਼ਤ ਆਦਰ ਨਹੀਂ ਮਿਲਦਾ। ਆਹ ਇੰਨੇ ਬਚਨ।